ਕਰਦੀ ਸਤਿਗੁਰ ਦੇ ਘਰ ਦੀ ਜੋ ਕਰੀ ਪਾਪੀਆਂ ਬੇਅਦ ਵੀ ਸਤਿਗੁਰ ਦੇ ਘਰ ਦੀ ਜੋ
ਖੋਫ ਨਾ ਕੀਤਾ ਇੱਜ਼ਤ ਨੂੰ ਹੱਥ ਪਾਇਆ ਦੁਸ਼ਟਾਂ ਨੇ ਹਰੀ ਮੰਦਰ ਤੇ ਕੀ ਕਹਿਰ ਕਮਾਇਆ ਦੁਸ਼ਟਾਂ ਨੇ ਹਰੀ ਮੰਦਰ ਤੇ ਕੀ ਕਹਿਰ ਕਮਾਇਆ ਦੁਸ਼ਟਾਂ ਨੇ
ਦੁਸ਼ਟਾਂ ਨੇ
ਹਰੀ ਮੰਦਰ ਤੇ ਕੀ ਕਹਿਰ ਕਮਾਇਆ ਦੁਸ਼ਟਾਂ ਨੇ, ਹਰੀ ਮੰਦਰ ਤੇ ਕੀ ਕਹਿਰ ਕਮਾਇਆ ਦੁਸ਼ਟਾਂ ਨੇ।
ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਜੀ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਕਰੀਏ ਪ੍ਰਵਾਨ, ਕੋਈ ਵੀ ਰਚਨਾ ਵਾਂਝੀ ਨਾ ਰਹੇ। ਇੱਕੋ ਵਾਰ ਕਹਿਣ ਦੇ ਉੱਤੇ ਦਿਓ ਪਿਆਰ ਦਾ ਸਬੂਤ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਤਾ ਦੇ ਯੋਗ ਨੇ ਗੁਰੂ ਦੀਆਂ ਸਿੱਖ ਸੰਗਤਾਂ ਜਿਹੜੀਆਂ ਸਤਿਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰ ਕੇ ਆਪਣਾ ਜੀਵਨ ਧੰਨਤਾ ਦੇ ਯੋਗ ਬਣਾ ਰਹੀਆਂ ਨੇ, ਆਪਣੇ ਜ਼ਿੰਦਗੀ ਦੇ ਕੀਮਤੀ ਸਵਾਸਾਂ ਨੂੰ ਸਫਲਾ ਕਰੀਆਂ ਨੇ। ਆਹ ਮੇਰੇ ਤੋਂ ਪਹਿਲਾਂ ਸਤਿਕਾਰਯੋਗ ਭਾਈ ਸਾਹਿਬ ਆਪ ਗੁਰੂ ਦੀਆਂ ਸਿੱਖ ਸੰਗਤਾਂ ਨੂੰ ਗੁਰਮਤਿ ਦੀਆਂ ਵਿਚਾਰਾਂ ਦੁਆਰਾ ਨਿਹਾਲ ਕਰ ਰਹੇ ਸੀ। ਉਹ ਗੱਲ ਕਰ ਰਹੇ ਸੀ ਦੁਨੀ ਚੰਦ ਦੀ, ਕਿਉਂਕਿ ਇਹ ਜੋ ਦਿਨ ਚੱਲ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ ਸਿੱਖ ਕੌਮ ਦੇ ਹਿਰਦੇ ਸਮੇਂ ਦੀ ਸਰਕਾਰ ਨੇ ਇਸ ਤਰ੍ਹਾਂ ਬੂੰਦਰੇ ਜਿਹੜੇ ਸਿੱਖ ਕੌਮ ਨੂੰ ਇਹੋ ਜਿਹੇ ਘਾਹ ਦਿੱਤੇ, ਜ਼ਖਮ ਦਿੱਤੇ ਜਿਹੜੇ ਅਜੇ ਤੱਕ ਵੀ ਅੱਲੇ ਨੇ। ਭਾਈ ਸਾਹਿਬ ਗੱਲ ਕਰ ਰਹੇ ਸੀ ਦੁਨੀ ਚੰਦ ਦੀ ਕਿ ਉਸਨੇ ਕਿੰਨੀ ਮਾਇਆ ਜੋੜੀ, ਜਿੰਨੀ ਮਾਇਆ ਜੋੜੀ ਜਿੰਨੇ ਉਹਦੇ ਕੋਲ ਲੱਖ ਰੁਪਈਏ ਉਹਨੇ ਘਰ ਦੇ ਉੱਤੇ ਝੰਡੇ ਚਲਾਉਂਦਾ, ਪਰ ਉਹ ਮਾਇਆ ਕਿਵੇਂ ਜੋੜੀ? ਲੋਕਾਂ ਦਾ ਖੂਨ ਪੀ ਕੇ, ਲੋਕਾਂ ਦੇ ਉੱਤੇ ਜੁਰਮ ਕਰਕੇ, ਵਿਆਜ ਦੇ ਉੱਤੇ ਪੈਸੇ ਦੇ ਕੇ ਉਹ ਮਾਇਆ ਜੋੜੀ। ਜੋ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਜ਼ੁਲਮ ਹੋਇਆ, ਅਤਿਆਚਾਰ ਹੋਇਆ ਸਮੇਂ ਦੀ ਸਰਕਾਰ ਨੇ ਕਰਵਾਇਆ, ਕਿਉਂਕਿ ਮਾਇਆ ਬੰਦੇ ਨੂੰ ਹੰਕਾਰੀ ਬਣਾ ਦਿੰਦੀ ਹੈ। ਜਿਹੜੀ ਦਗੇ ਪ੍ਰੇਮ ਦੇ ਨਾਲ ਲੋਕਾਂ ਦਾ ਖੂਨ ਚੂਸ ਕੇ ਮਾਇਆ ਇਕੱਤਰ ਕੀਤੀ ਹੁੰਦੀ ਹੈ, ਉਹ ਮਾਇਆ ਕਈ ਕੁੱਲਾਂ ਦਾ ਨਾਸ਼ ਕਰ ਦਿੰਦੀ ਹੈ, ਕਈ ਕੁੱਲਾਂ ਨੂੰ ਕਲੰਕਿਤ ਕਰ ਦਿੰਦੀ ਹੈ। ਔਰ ਜਿਹੜੀ ਸਮੇਂ ਦੀ ਸਰਕਾਰ ਮੌਕੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਿਹਨੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਵਾਇਆ, ਇਹ ਵੀ ਉਸ ਬੇਈਮਾਨ ਦੀ ਮਾਇਆ ਦੇ ਵਿੱਚੋਂ ਇਹਦਾ ਜਨਮ ਹੋਇਆ। ਇਹ ਕੌਣ ਹੈ, ਇਹਨਾਂ ਦਾ ਪਰਿਵਾਰ ਕੀ ਹੈ, ਇਹ ਕਿੱਥੋਂ ਚੱਲੇ, ਇਹਨਾਂ ਕੋਲ ਧਨ ਦੌਲਤ ਕਿੱਥੋਂ ਆਇਆ? ਇਹ ਉਹ ਪਰਿਵਾਰ ਦੇ ਵਿੱਚੋਂ ਹੈ, ਗੰਗੂ ਦੇ ਪਰਿਵਾਰ ਦੇ ਵਿੱਚੋਂ ਹੈ, ਉਹ ਗੰਗੂ ਜਿਹਨੇ ਧਨ ਨੂੰ ਇਕੱਠਿਆਂ ਕਰਨ ਖਾਤਰ ਲਾਲਚ ਵੱਸ ਹੋ ਕੇ ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ ਮਾਤਾ ਜਗਤ ਮਾਤਾ ਮਾਤਾ ਗੁਜਰ ਕੌਰ ਅਤੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ, ਉਹਨਾਂ ਨੂੰ ਸਰਹੰਦ ਦੇ ਸੂਬੇ ਵਜੀਦ ਖਾਨ ਦੇ ਕੋਲ ਗ੍ਰਿਫਤਾਰ ਕਰਵਾਇਆ, ਕੇਵਲ ਤਾਂ ਕੇਵਲ ਧੰਨ ਦੀ ਖਾਤਰ। ਜਿਸ ਸਮੇਂ ਸਿੱਖ ਪੰਥ ਦੇ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਕੋਲੋਂ ਨਦੇੜ ਦੀ ਧਰਤੀ ਤੋਂ ਥਾਪੜਾ ਲੈ ਕੇ ਜ਼ਾਲਮਾਂ ਨੂੰ ਸੁੱਧਣ ਵਾਸਤੇ ਪੰਜਾਬ ਵੱਲ ਨੂੰ ਵਧੇ, ਤਾਂ ਇਸ ਗੱਲ ਦਾ ਜਦੋਂ ਗੰਗੂ ਨੂੰ ਪਤਾ ਲੱਗਿਆ ਤਾਂ ਗੰਗੂ ਦੇ ਘਰ ਉਹਦੇ ਪੁੱਤਰ ਹੈ ਜਿਹਦਾ ਨਾਂ ਹੈ ਰਾਜ, ਇਹਨਾਂ ਦਾ ਗੋਤ ਹੈ ਕੌਲ, ਰਾਜ ਕੌਲ ਉਸੇ ਸਮੇਂ ਗੰਗੂ ਦੇ ਕਹਿਣ ਦੇ ਉੱਤੇ ਦਿੱਲੀ ਜਾ ਕੇ ਵਸੇਵਾ ਉਹਨੇ ਕੀਤਾ, ਦਿੱਲੀ ਜਾ ਕੇ ਵਸਿਆ, ਧਨ ਦੌਲਤ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਪਰਜੰਦਾਂ ਨੂੰ ਨੀਹਾਂ ਵਿੱਚ ਚਣਵਾ ਕੇ ਜੋ ਇਨਾਮ ਲਿਆ ਧਨ ਦੌਲਤ ਲਈ ਉਹ ਲੈ ਕੇ ਦਿੱਲੀ ਪਹੁੰਚਿਆ। ਉਸਨੇ ਦਿੱਲੀ ਜਾ ਕੇ ਆਪਣੀ ਜ਼ਿੰਦਗੀ ਦਾ ਸਮਾਂ ਬਤੀਤ ਕਰਨਾ ਚਾਹਿਆ। ਜਿਸ ਸਮੇਂ ਔਰੰਗਜ਼ੇਬ ਬਾਦਸ਼ਾਹ ਮਰਿਆ ਉਹ ਪਾਪੀ ਬਣਿਆ, ਉਹਦੇ ਬਾਅਦ ਦੇ ਵਿੱਚ ਬਹਾਦਰ ਸਾਹਿਬ ਬਾਦਸ਼ਾਹ ਬਣਿਆ ਦਿੱਲੀ ਦਾ, ਤਾਂ ਗੰਗੂ ਦਾ ਪੁੱਤਰ ਰਾਜ ਕੌਲ ਉਸ ਸਮੇਂ ਵੀ ਨਹੀਂ ਬੋਲਿਆ। ਜਿਸ ਸਮੇਂ ਉਸ ਤੋਂ ਬਾਅਦ ਫਰਕਸੀਅਰ ਬਾਦਸ਼ਾਹ ਬਣਿਆ ਦਿੱਲੀ ਦੇ ਤਖ਼ਤ ਉੱਤੇ ਵਿਰਾਜਮਾਨ ਹੋਇਆ, ਉਸਨੇ ਸਿੱਖ ਕੌਮ ਦਾ ਖੁਰਾ ਖੁਦ ਮਿਟਾਉਣ ਦੀ ਖਾਤਰ ਅਨੇਕਾਂ ਯਤਨ ਕੀਤੇ। ਸਿੱਖ ਪੰਥ ਦੇ ਪਹਿਲੇ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ, ਉਹਨਾਂ ਨੂੰ ਗ੍ਰਿਫਤਾਰ ਕਰਕੇ ਗੁਰਦਾਸ ਨਗਰ ਤੋਂ ਨਾਲ 700 ਸਿੰਘਾਂ ਦਾ ਜਥਾ दिल्ली की धरती उत्ते जदों शहीद किया गया बाबा बंदा सिंह बहादुर जिन्हों का जमूरों के नाल मास लोचिया गया पुत्र का कालजा मुख में पाया गया बाबा बंदा सिंह बहादुर गर्म जमूरों के नाल जिन्हों का मास लोचिया गया उन्होंने शहीद किया गया उस समय गंगू का पुत्र राज कौल वो फ्रैक्चर वास्ता दे कोल आया कोल आके आखन लगे मैं गंगू का पुत हाँ जिन्हें कलगियां वाले सतगुर के परजंदा ते माता जी गिरफ्तार करवाया मैं सिख कौम का खुरा खुद मिटाने के बड़ा दिलचस्पी रखदा इस रूह खत्म करने की खातर साढ़े वड्डियां ने बड़ा योगदान पाया पर समय दी हुकूमतों के वलों सानू इंसाफ नहीं मिलिया गया सानू बनता अधिकार नहीं दिता गया जदों फ्रैक्चर वादशाह दे कोल गंगू दे पुत्र राज कौल ने जाके फरियाद की दसना किया ता उसने इन्हां नूं बहुत सारा धन दौलत अते इलाके का राज भाग दिता वो इलाका दिल्ली का इलाका जिन्हों अजकल अंधे मुगल के नाँ के नाल जाणिया जांदा पिंडां दा इलाका फ्रैक्चर वादशाह ने गंगू दे पुत्र राज कौल नूं दिता धनवान बनिया इलाके का मालक बनिया इहदे घर दे विच जन्म होया नहरू दा नहरू दे औलाद दे विचों होई सिख कौम की कातल सिख हिरदे बलूंदर वाली इंदिरा का जन्म होया जिन्हां दे धर्मां नूं बचाउण खातर जिन्हां दीआं बहू बेटियां नूं बचाउण वाला सिख धर्म जिहड़ियां गजरी दे बाजार दे उत्ते टके टके उत्ते विकदियां सन उहनां नूं बचाउण वाली सिख कौम अज उसे कौम की दुश्मन बन के बैठी इंदिरा जिन्हें सिख कौम का खुरा खोद मिटाउण की खातर उस नकली नरक धारीए गुरवचने सह दिती जिन्हें सरकार की सह दे उत्ते विसाखी वाले दिन शांतमय ढंग दे नाल सिख कौम रोस मुजहरा कर रही थी तो 1978 के उत्ते उस नरक धारी के गुंडिया ने निर्दोषे सिंघां दे उत्ते अन्नेवाह गोली चलाई जिदे विचों 13 सिंह शहीद होए बहुत सारे सिंह जख्मी होए उन्हां सिखां दे कातलां नूं समें दी हकूमत ने दिल्ली बुलाया उत्ते जाके कुछ समय बाद उन्हां नूं रिहा कर दिता सिख कौम दे जख्मां दे उत्ते होर लूण छिड़किया इस समय दी सरकार ने तां सिख कौम दा खुरा खुद मिटाउण दी खातर इंदिरा ने पूरा जोर लाया क्यों जोर लाया क्योंकि जिस कौम नूं खत्म करन दी खातर इन्हां दे खानदानी बजुर्गां नूं धन दौलत मिली होवे सिख कौम दे खून दे विचों इन्हां नूं माया मिली होवे सिख कौम दा कत्ल करा के अज उस कौम नूं खत्म करन दे उत्ते जदों बीबी इंदिरा तुली तां उसने सरसावां हरियाणे दे विच पैंदा जमुना नगर लागे पैंदा उह जगह उत्ते दरबार साहिब दे नाल दा नक्शा तैयार करवा के जनरल वैद्या नूं बुलाया बाहर दीआं फौजां बुलाईआं दरबार साहिब दी हूबहूब शकल बना के उस जगह दे उत्ते हरिमंदर साहब दे उत्ते हमला कर दिया तैयारियां आरंभ कर दित्तियां गईआं गोताखोर मंगाए गए सरसावां लागे बहुत सारी फौज बुलाई गई जिस समय जून 84 का समा आया उस समय जनरल वैद्या जम्मू दे विच कश्मीर दे विच लंबी छुट्टी दे उत्ते गया होया सी इन्हें उस समय उस नूं बुलाया कुलदीप बराड़ इन्हां नूं बुला के जिवें सिख कौम का खुरा खोद मिटाउण खातर अज बीबी इंदिरा ने ब्यौता बनाईआं उन्हां लाइनां तों जाणू बलवंत सिंह गरपालों अते माचीवाड़ा साहिब वालीआं बीबीआं दा ढाडी जत्था इउं जाणू करवा रहे
ਨਾ ਮੈਨੂੰ ਪਾਉਂਦੀ ਸਿੱਖਾਂ ਨੂੰ ਖਤਮ ਕਰਾ ਇੰਦਰਾ ਗਾਂਧੀ ਪਿਓਤ ਬਣਾਉਂਦੀ ਸਿੱਖਾਂ ਨੂੰ ਖਤਮ ਕਰਾ ਇੰਦਰਾ ਗਾਂਧੀ ਪਿਓਤ ਬਣਾਉਂਦੀ
ਦੀ ਟੱਕਰ ਪਹਿਲੇ ਦਿਨ ਤੋਂ ਚੱਲਦੀ ਆ ਰਹੀ ਹੈ। ਜਿਸ ਸਮੇਂ सिख कौम का खुरा खोद मिटाउण की खातर ओ सिखां दी हत्यारी पापन ने ब्यौतबंदी बनाई, क्योंकि लाहौर दरबार ते दिल्ली दे दरबार वालों सिख कौम नूं कदे इंसाफ नहीं मिले है। ਉਹ ਲਾਹੌਰ ਦਾ ਤਖ਼ਤ ਜਿੱਥੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਤੱਤੀ ਤਵੀ ਉੱਤੇ ਬਿਠਾਇਆ ਗਿਆ, ਸੀਸ ਉੱਤੇ ਤੱਤੀ ਰੇਤ ਪਾਈ ਗਈ, ਉਹ ਦਿੱਲੀ ਦਾ ਤਖ਼ਤ ਜਿੱਥੇ ਮੇਰੇ ਨੌਵੇਂ ਗੁਰੂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ, ਜਿੱਥੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਦਫਾੜ ਕੀਤਾ ਗਿਆ, ਭਾਈ ਸਤੀ ਦਾਸ ਜੀ ਨੂੰ ਰੂਈ ਵਿੱਚ ਲਪੇਟ ਕੇ ਸਾੜਿਆ ਗਿਆ, ਭਾਈ ਦਿਆਲਾ ਜੀ ਨੂੰ ਦੇਗਾਂ ਦੇ ਵਿੱਚ ਕਾੜਿਆ ਗਿਆ। ਇੱਧਰ ਲਾਹੌਰ ਦਾ ਤਖ਼ਤ ਜਿੱਥੇ ਭਾਈ ਤਾਰੂ ਸਿੰਘ ਦੇ ਸਿਰ ਦਾ ਖੋਪਰ ਉਤਾਰਿਆ ਗਿਆ, ਉਹ ਲਾਹੌਰ ਦਾ ਤਖ਼ਤ ਜਿਹਨੇ ਸਿੱਖ ਕੌਮ ਦੇ ਨਾਲ ਅਨਿਆਏ ਕੀਤਾ। ਜਦੋਂ ਇੰਦਰਾ ਗਾਂਧੀ ਨੇ ਬਿਉਂਤਾਂ ਬਣਾਈਆਂ ਸਿੱਖ ਕੌਮ ਨੂੰ ਖਤਮ ਕਰਨ ਦੀਆਂ, ਕੁਝ ਸਾਡੇ ਜੁੱਲੀ ਚੱਕ ਲੀਡਰ ਆਪਣੇ ਸਵਾਰਥਾਂ ਖਾਤਰ, ਆਪਣੇ ਲਾਲਚ ਖਾਤਰ ਉਹ ਦੀਹਾਂ ਦੇ ਵਿੱਚ ਹਾਂ ਭਰਨ ਲੱਗੇ। ਸਮਾਂ ਆਇਆ ਜੂਨ 84 ਦਾ, ਇਸ ਨੇ ਬਾਹਰਲੀਆਂ ਫੌਜਾਂ ਮੰਗਵਾਈਆਂ, ਟੈਂਕ ਮੰਗਵਾਉਣੇ ਆਰੰਭ ਕਰ ਦਿੱਤੇ। ਕੇਬਲ ਤਾਂ ਕੇਬਲ ਦਿੱਲੀ ਰੋਡ ਦੇ ਉੱਤੇ, ਮੇਨ ਰੋਡ ਦੇ ਉੱਤੇ ਕੋਈ ਹੋਰ ਟ੍ਰੈਫਿਕ ਨਹੀਂ ਚੱਲ ਸਕਦੀ, ਸਾਰੀਆਂ ਉੱਤੇ ਪਾਬੰਦੀ ਲਾ ਦਿੱਤੀ, ਕਰਫਿਊ ਲਾ ਦਿੱਤਾ। ਕੇਬਲ ਤਾਂ ਕੇਬਲ ਫੌਜਾਂ ਜਾ ਸਕਦੀਆਂ ਨੇ, ਉਹ ਟੈਂਕ ਲੈ ਕੇ, ਤੋਪਾਂ ਲੈ ਕੇ ਲੱਖਾਂ ਦੀ ਤਾਦਾਦ ਦੇ ਵਿੱਚ ਫੌਜਾਂ, ਬੰਗਾਲ ਦੀਆਂ ਫੌਜਾਂ, ਕਲਕੱਤੇ ਤੋਂ ਫੌਜਾਂ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਪਹੁੰਚਾਉਣੀਆਂ ਆਰੰਭ ਕਰ ਦਿੱਤੀਆਂ ਗਈਆਂ। ਹੌਲੀ ਹੌਲੀ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ, ਇਹਦੇ ਜੋ ਨਾਲ ਦੇ ਇਮਾਰਤਾਂ ਨੇ, ਨਾਲ ਦੇ ਘਰ ਨੇ, ਉਹਨਾਂ ਨੂੰ ਫੌਜ ਨੇ ਖਾਲੀ ਕਰਾਉਣਾ ਸ਼ੁਰੂ ਕਰ ਦਿੱਤਾ, ਵਿੱਚ ਮੋਰਚੇ ਬਣਾਉਣੇ ਆਰੰਭ ਕਰ ਦਿੱਤੇ। 1 ਜੂਨ ਵਾਲੇ ਦਿਨ ਜਦੋਂ ਚੜ੍ਹ ਕੇ ਆਈਆਂ ਫੌਜਾਂ ਨੇ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਅਟੈਕ ਕੀਤਾ, ਕਿਉਂਕਿ ਉਹਨਾਂ ਦਿਨਾਂ ਵਿੱਚ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਸ਼ਹੀਦੀ ਪੁਰਬ ਮਨਾਉਣ ਵਾਸਤੇ ਦੁਨੀਆਂ ਦੇ ਕੋਨੇ ਕੋਨੇ ਤੋਂ ਸਿੱਖ ਸੰਗਤਾਂ ਲੱਖਾਂ ਦੀ ਤਾਦਾਦ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਧਰਤੀ ਡਿੱਠੇ ਸਭੇ ਥਾਵ ਨਹੀਂ ਤੁਕ ਜਿਹਾ ਉਸ ਪਾਵਨ ਪਵਿੱਤਰ ਧਰਤੀ ਦੇ ਦਰਸ਼ਨ ਦਾਰੇ ਕਰਨ ਵਾਸਤੇ ਪਹੁੰਚੀਆਂ ਹੋਈਆਂ ਸੰਗਤਾਂ ਉੱਤੇ 1 ਜੂਨ ਵਾਲੇ ਦਿਨ ਫੌਜਾਂ ਨੇ ਪਹਿਲਾਂ ਫੈਰ ਆਰੰਭ ਕੀਤੇ, ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਆਈਆਂ ਹੋਈਆਂ ਸਿੱਖ ਸੰਗਤਾਂ ਸ਼ਹੀਦੀ ਪ੍ਰਾਪਤ ਕਰ ਗਈਆਂ। ਉਹ ਜਿਹੜੀਆਂ ਸਿੱਖ ਸੰਗਤਾਂ ਨੂੰ ਅੱਜ ਤੱਕ ਜਿਹੜੀਆਂ ਭੈਣਾਂ ਦੇ ਵੀਰ ਗੁਰੂ ਮਹਾਰਾਜ ਦਾ ਸ਼ਹੀਦੀ ਪੁਰਬ ਮਨਾਉਣ ਵਾਸਤੇ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਗਏ, ਅੱਜ ਤੱਕ ਵਾਪਸ ਨਹੀਂ ਮੁੜੇ। ਜਿਹੜੀਆਂ ਮਾਵਾਂ ਦੇ ਪੁੱਤ ਗਏ ਉਹ ਅੱਜ ਤੱਕ ਨਹੀਂ ਗਏ ਮੁੜੇ, ਜਿਹੜੇ ਬੱਚਿਆਂ ਦੇ ਮਾਤਾ ਪਿਤਾ ਗਏ ਉਹ ਅੱਜ ਤੱਕ ਵੀ ਆਪਣੇ ਮਾਤਾ ਪਿਤਾ ਦੀਆਂ ਰਾਹਾਂ ਤੱਕਦੇ ਨੇ ਕਿ ਕਦੋਂ ਵਾਪਸ ਮੁੜ ਕੇ ਆਉਣਗੇ। ਇਸ ਬੁੱਚੜ ਸਰਕਾਰ ਨੇ ਜਿਵੇਂ ਸਿੱਖਾਂ ਦੇ ਉੱਤੇ ਜ਼ੁਲਮ ਢਾਇਆ, ਉਸ ਦਾਸਤਾਨ ਨੂੰ ਢਾਡੀ ਜੱਥਾ ਇਉਂ ਬਿਆਨ ਕਰ ਰਿਹਾ।
ਸਿੱਖਾਂ ਨੂੰ ਐਲਾਨ ਕਰਤਾ, ਮਾਰਦੇ ਹੋ ਸਿੱਖਾਂ ਨੂੰ ਐਲਾਨ ਕਰਤਾ।
ਕਹਿੰਦੇ ਕੌਮ ਸਾਰੀ ਦੇਣੀ ਮਾਰ ਸਿੰਘਾਂ ਦੀ, ਕਹਿੰਦੇ ਕੌਮ ਸਾਰੀ ਦੇਣੀ ਮਾਰ ਸਿੰਘਾਂ ਦੀ।
ਬੈਰੀ ਬਣੀ ਹਿੰਦ ਸਰਕਾਰ ਸਿੰਘਾਂ ਦੀ, ਬੈਰੀ ਬਣੀ ਹਿੰਦ ਸਰਕਾਰ ਸਿੰਘਾਂ ਦੀ। ਹੋ
ਬੜੀ ਵੱਡੀ ਗਿਣਤੀ ਵਿੱਚ ਤੋਪਾਂ ਅਤੇ ਟੈਂਕ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਲਿਜਾਏ ਗਏ। ਇੰਨੀ ਵੱਡੀ ਗਿਣਤੀ ਵਿੱਚ ਫੌਜਾਂ ਲੈ ਕੇ ਆਉਂਦੀਆਂ ਗਈਆਂ ਕਿ ਜਿਸ ਤਰ੍ਹਾਂ ਕਿਸੇ ਮੁਲਕ ਦੇ ਨਾਲ, ਵਿਰੋਧੀ ਮੁਲਕ ਦੇ ਨਾਲ ਜੰਗ ਲੜਨੀ ਹੋਵੇ। ਉੱਧਰ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਨੇ ਕੌਮ ਦੀ ਸੁੱਧੀ ਅਣਖ ਨੂੰ ਮੁਰਦਾ ਹੋਈ ਅਣਖ ਦੇ ਵਿੱਚ ਮੁੜ ਕੇ ਫਿਰ ਜਾਨ ਪਾ ਦਿੱਤੀ, ਉਹਨਾਂ ਦੇ ਨਾਲ ਜਨਰਲ ਸਵੇਖ ਸਿੰਘ, ਭਾਈ ਸਾਹਿਬ ਭਾਈ ਅਮਰੀਕ ਸਿੰਘ, ਬਾਬਾ ਠਹਿਰਾ ਸਿੰਘ ਜੀ ਵਰਗੇ ਉਹ ਮਹਾਨ ਜੁਝਾਰੂ ਜਰਨੈਲ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸਿੱਖ ਕੌਮ ਨੂੰ ਸਮਰਪਿਤ ਕੀਤਾ, ਪੰਥ ਨੂੰ ਸਮਰਪਿਤ ਕੀਤਾ। ਉਹ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਅੰਦਰ ਵਿਰਾਜਮਾਨ ਨੇ। ਇੱਧਰੋਂ ਜਦੋਂ ਜਨਰਲ ਵੈਦਿਆ ਅਤੇ ਕੁਲਦੀਪ ਬਰਾੜ ਇਹਨਾਂ ਦੇ ਕਹਿਣ ਦੇ ਉੱਤੇ 1 ਜੂਨ ਵਾਲੇ ਦਿਨ ਫੌਜ ਨੇ ਆਰੰਭ ਕੀਤਾ, ਕੁਝ ਘੰਟੇ ਫਾਇਰਿੰਗ ਹੋਈ ਤਾਂ ਇਹਨਾਂ ਦਾ ਮਤਲਬ ਇਹ ਸੀ ਜਿਹਨਾਂ ਨੂੰ ਜਨਰਲ ਵੈਦਿਆ ਜੀ ਨੇ ਸਮੇਂ ਦੀ ਪ੍ਰਧਾਨ ਮੰਤਰੀ ਨੂੰ ਇਹ ਗੱਲ ਆਖੀ ਸੀ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਖਾਤਰ ਸਾਨੂੰ ਬਹੁਤੇ ਜ਼ਿਆਦਾ ਸਮੇਂ ਦੀ ਲੋੜ ਨਹੀਂ, ਤਕਰੀਬਨ 2-3 ਘੰਟਿਆਂ ਦੇ ਵਿੱਚ ਵਿੱਚ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ। ਇਹਨਾਂ ਨੇ ਉਸ ਇਰਾਦੇ ਦੇ ਨਾਲ ਪੈਰ ਆਰੰਭ ਕੀਤਾ, ਪਹਿਲਾ ਪੈਰ ਖੁੱਲ੍ਹਿਆ ਕਿ ਉੱਧਰੋਂ ਜਵਾਬੀ ਗੁਰੂ ਕੇ ਸਿੰਘ ਜਦੋਂ ਜਵਾਬ ਦੇਣਗੇ ਸਾਨੂੰ ਇਸ ਗੱਲ ਦਾ ਪਤਾ ਲੱਗ ਜਾਵੇਗਾ ਕਿ ਉਹਨਾਂ ਨੇ ਮੋਰਚੇ ਕਿਹੜੀ ਕਿਹੜੀ ਜਗ੍ਹਾ ਉੱਤੇ ਬਣਾ ਕੇ ਰੱਖੇ ਹੋਏ ਨੇ। ਇਹ ਗੁਰੂ ਕੇ ਖਾਲਸੇ ਦਾ ਦਸਤੂਰ ਹੈ, ਸਾਡੇ ਗੁਰੂ ਸਾਹਿਬਾਨਾਂ ਤੋਂ ਇਹ ਮਰਿਆਦਾ ਆਰੰਭ ਹੋਈ ਕਿ ਗੁਰੂ ਕਾ ਸਿੱਖ ਪਹਿਲਾਂ ਕਦੇ ਕਿਸੇ ਦੇ ਉੱਤੇ ਵਾਰ ਨਹੀਂ ਕਰਦਾ, ਪਹਿਲਾਂ ਕਦੇ ਕਿਸੇ ਉੱਤੇ ਚੜ੍ਹਾਈ ਨਹੀਂ ਕਰਦਾ, ਪਰ ਜੇਕਰ ਬੈਰੀ ਨੇ 21 ਭਾਜੀ ਪਾਈ ਤਾਂ ਫਿਰ ਗੁਰੂ ਕਾ ਖਾਲਸਾ 21-41 ਕਰਕੇ ਨਿਉਂਦਾ ਮੋੜਦਾ ਆਇਆ ਅਤੇ ਆਉਂਦੇ ਵਾਲੇ ਸਮੇਂ ਵਿੱਚ ਮੋੜਦਾ ਰਹੇਗਾ। ਆਓ ਦਿੱਤਾ ਸਮਾਂ ਸਮਾਪਤ, ਇਤਿਹਾਸ ਦੀਆਂ ਵਿਚਾਰਾਂ ਰਹਿੰਦੀਆਂ ਵਿਚਾਰਾਂ, ਕਿਵੇਂ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਅਟੈਕ ਕੀਤਾ, ਕਿਵੇਂ ਉਸ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਨਾਦੀ ਪੁੱਤਰਾਂ ਨੇ ਜੁਝਾਰੂ ਸਿੰਘਾਂ ਨੇ ਚੜ੍ਹ ਕੇ ਆਈਆਂ ਆਪਣਿਆਂ ਦੀਆਂ ਫੌਜਾਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ, ਇਹ ਇਤਿਹਾਸ ਦੀਆਂ ਵਿਚਾਰਾਂ ਕੱਲ੍ਹ ਦੇ ਦੀਵਾਨ ਵਿੱਚ ਸਾਂਝੀਆਂ ਕਰਾਂਗੇ। ਇੰਨੀ ਕੁ ਸੇਵਾ ਪ੍ਰਵਾਨ ਕਰਨੀ, ਆਪ ਸੰਗਤਾਂ ਦੀ ਸੇਵਾ ਕਰਿਆ ਸੀ ਢਾਡੀ ਜੱਥਾ ਬਲਵੰਤ ਸਿੰਘ ਅਰਪਾਲੋਂ ਅਤੇ ਮਾਛੀਵਾੜੇ ਵਾਲੀਆਂ ਬੀਬੀਆਂ, ਬੀਬੀ ਅਮਨਦੀਪ ਕੌਰ ਵਿਰਕ, ਬੀਬੀ ਮਨਪ੍ਰੀਤ ਕੌਰ ਢੀਂਡਸਾ, ਸੁਰੰਗੀ ਵਾਦਕ ਜਸਮੇਲ ਸਿੰਘ ਮੁੱਲਾਪੁਰੀ, ਢਾਡੀ ਜੱਤੀ ਇਹਦੀ ਇੱਕ ਸੇਵਾ ਪ੍ਰਵਾਨ ਕਰਨੀ, ਸਮੁੱਚੀਆਂ ਸੰਗਤਾਂ ਦਾ ਧੰਨਵਾਦ, ਸਭ ਤੋਂ ਵੱਧ ਧੰਨਵਾਦ ਕਰਦੇ ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦਾ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਇੱਕ ਸੇਵਾ ਕੀਤੀ, ਸੇਵਾ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਊਣਤਾਈਆਂ ਰਜਾ ਕਰਦੀਆਂ ਨੇ, ਭੁੱਲਾਂ ਚੁੱਕਾਂ ਰਜਾ ਕਰਦੀਆਂ ਨੇ, ਗੁਰੂ ਅਤੇ ਸੰਗਤ ਬਖਸ਼ਣ ਯੋਗ ਆ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਹ ਹੁਣ ਅਨੰਦ ਸਾਹਿਬ ਦੇ ਜਾਪ ਹੋਣਗੇ, ਉਪਰੰਤ ਅਰਦਾਸਾਂ ਬੇਨਤੀਆਂ ਹੋਣਗੀਆਂ, ਸਮੁੱਚੀਆਂ ਸੰਗਤਾਂ ਨੂੰ ਬੇਨਤੀ ਆ ਅਨੰਦ ਸਾਹਿਬ ਦੇ ਜਾਪ ਦੇ ਅੰਦਰ ਨਾਲ ਬੋਲਣ ਦੀ ਕਿਰਪਾਲਤਾ ਕਰਨੀ ਜੀ। ਢਾਡੀ ਜੱਥੇ ਦੀ ਫਤਿਹ ਕਰੋ, ਪ੍ਰਵਾਨ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਮ ਕਲੀ ਮਹਿਲਾ ਤੀਜਾ, ਆਨੰਦ ਕੋ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਯਾਦ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋ ਤਗਾਵੋ ਹਾਰੀ ਕੇ ਰਾਮ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ, ਸਾਚੇ ਸਾਹਿਬਾ ਕਿਆ ਨਾਹੀ ਕਰਦੇ ਰਹਿ, ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਹੈ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹਿ, ਸਾਚਾ ਨਾਮ ਮੇਰਾ ਆਧਾਰੋ, ਸ਼ਾਂਤ ਸੁਖ ਮਨ ਆਏ ਵਸਿਆ ਜਿਨੇ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤਕਾਰ ਸਪਾਗੇ ਕਰ ਸਪਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆਂ, ਪੰਚ ਦੂਤ ਪੁੱਤ ਦੁੱਧ ਵਾਸੀ ਕੀਤੇ ਕਾਲ ਕੰਟਕ ਮਾਰਿਆ
ਤੁਰ ਕਰਮ ਪਾਇਆ ਦੁੱਧ ਜਿਨ ਕੋ ਸੇ ਨਾਮ ਹਰ ਕੇ ਲਾਗੇ
ਕਹਿ ਨਾਨਕ ਤੈ ਸੁਖ ਹੋਆ ਤਿਤ ਕਰਨ ਹਦ ਵਾਜੇ
ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ
ਹਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ
ਸੰਤਾਪ ਉਤਰੇ ਸੁਣੀ ਸੱਚੀ ਬਾਣੀ
ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ
ਸੁਣਦੇ ਪੁਨਿਤ ਕਹਦੇ ਪਵਿੱਤ ਸਤ ਗੁਰ ਰਹੇ ਹਾਂ ਪਰ ਪੂਰੇ
ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜਿਆਨ ਹੱਥ ਤੁਰੇ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ
ਦਿਵਸੇ ਰਾਤ ਦੋਏ ਤਾਈ ਤਾਇਆ ਖੇਲ ਸਗਲ ਜਗਤ
ਚੰਗੀਆਂ ਆਈਆਂ ਬੁਰੀਆਂ ਆਈਆਂ ਵਾਜੇ ਧਰਮ ਹਦੂਰ
ਕਰਮੀ ਆਪੋ ਆਪਣੀ ਕਹਿਣ ਕੇ ਦੂਰ
ਜਿਨੀ ਨਾਮ ਧਿਆਇਆ ਗਏ ਮਸਕਤ ਕਾਲ
ਨਾਨਕ ਤੇ ਮੁਖਿਓ
ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।